ਸਵਾਗਤ ਹੈ SBS ਪੰਜਾਬੀ ਦੇ ਨਿਊਜ਼ ਰੂਮ ਵਿੱਚ ਤੇ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਯੂਕਰੇਨ ਤੋਂ ਫੌਜ ਵਾਪਸੀ ਦੇ ਰੂਸੀ ਦਾਅਵਿਆਂ ਤੋਂ ਅਸੰਤੁਸ਼ਟ। ਆਸਟ੍ਰੇਲੀਆ ਦੇ ਵੈਕਸੀਨ ਪ੍ਰੋਗਰਾਮ ਦੇ ਮੁਖੀ ਅਨੁਸਾਰ 2 ਹਫ਼ਤਿਆਂ ਦੇ ਅੰਦਰ ਨੋਵਾਵੈਕਸ ਲੋਕਾਂ ਲਈ ਹੋਵੇਗਾ ਵਧੇਰੇ ਉਪਲਬਧ। ਅਤੇ ਇਮੀਗ੍ਰੇਸ਼ਨ ਮੰਤਰੀ ਐਲੈਕਸ ਹੌਕ ਦਾ ਬਿਆਨ ਕਿ ਅਗਲੇ ਸਾਲ ਹੋਣ ਵਾਲੇ ਆਸਟ੍ਰੇਲੀਅਨ ਓਪਨ ਲਈ ਵਾਪਸੀ ਦਾ ਫੈਸਲਾ ਪੂਰੀ ਤਰ੍ਹਾਂ ਨੋਵਾਕ ਜੋਕੋਵਿਚ ਤੇ ਹੋਵੇਗਾ ਨਿਰਭਰ। ਮੈਲਬਨ ਸਟੂਡੀਓ ਤੋਂ ਤੁਹਾਡੀ ਮੇਜ਼ਬਾਨ ਮੈਂ ਸੁਮੀਤ ਕੌਰ ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਦਾ ਕਹਿਣਾ ਹੈ ਕਿ ਯੂਕਰੇਨ ਤੋਂ ਰੂਸੀ ਫੌਜ ਦੀ ਵਾਪਸੀ ਦੀਆਂ ਰਿਪੋਰਟਾਂ ਅਵਿਸ਼ਵਾਸਯੋਗ ਅਤੇ ਅਪੁਸ਼ਟ ਹਨ। ਸਕੌਟ ਮੋਰਿਸਨ ਨੇ ਸੰਸਦ ਨੂੰ ਦੱਸਿਆ ਹੈ ਕਿ ਯੂਕਰੇਨ ਉੱਤੇ ਸਾਈਬਰ ਹਮਲੇ ਉਹਨਾਂ ਰਿਪੋਰਟਾਂ ਦੇ ਉਲਟ ਹਨ ਜੋ ਰੂਸ ਦੇ ਪਿੱਛੇ ਹਟਣ ਦਾ ਦਾਅਵਾ ਕਰ ਰਹੀਆਂ ਨੇ। ਉਹ ਕਹਿੰਦੇ ਹਨ ਕਿ ਰੂਸ ਨੂੰ ਬਿਨਾਂ ਸ਼ਰਤ ਪਿੱਛੇ ਹਟ ਜਾਣਾ ਚਾਹੀਦਾ ਹੈ ਅਤੇ ਜੇਕਰ ਉਹ ਯੂਕਰੇਨ 'ਤੇ ਹਮਲਾ ਕਰਦਾ ਹੈ ਤਾਂ ਇਸ ਦੀ ਅੰਤਰਰਾਸ਼ਟਰੀ ਤੌਰ 'ਤੇ ਭਾਰੀ ਨਿੰਦਾ ਕੀਤੀ ਜਾਵੇਗੀ। ਸੰਯੁਕਤ ਰਾਸ਼ਟਰ ਯੂਨਾਈਟਿਡ ਨੇਸ਼ਨਸ ਇਸ ਮਸਲੇ ਲਈ ਇੱਕ ਕੂਟਨੀਤਕ ਹੱਲ ਲੱਭ ਰਹੀ ਹੈ। ਸਕੱਤਰ ਜਨਰਲ ਦੇ ਬੁਲਾਰੇ ਸਟੀਫਨ ਡੁਜਾਰਿਕ ਦਾ ਕਹਿਣਾ ਹੈ ਕਿ ਸਭ ਤੋਂ ਵੱਡੀ ਤਰਜੀਹ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨਾ ਹੋਵੇਗੀ।
Our top priority now is to alleviate the people's suffering. You know, we welcome any and all movements that point to de-escalation. In any situation where there is a risk of conflict, whether it's the current situation we're talking about or others, incendiary rhetoric is dangerous and needs to be avoided.
Australia de vaccine program de mukhi Lieutenant General John Friun da kehna hai ਕਿ ਅਗਲੇ 2 ਹਫ਼ਤਿਆਂ ਵਿੱਚ ਨੋਵਾਵੈਕਸ ਆਸਟ੍ਰੇਲੀਅਨ ਵਸਨੀਕਾਂ ਲਈ ਵਧੇਰੇ ਉਪਲਬਧ ਹੋਵੇਗਾ। ਉਹਨਾਂ ਨੇ ਇੱਕ ਸੈਨੇਟ ਐਸਟੀਮੇਟਸ ਨੂੰ ਦੱਸਿਆ ਹੈ ਕਿ ਦੇਸ਼ ਦੀ ਸਭ ਤੋਂ ਨਵੀਂ ਵੈਕਸੀਨ ਲਈ 2000 ਤੋਂ ਵੱਧ ਡਿਸਟ੍ਰੀਬਿਊਸ਼ਨ ਸਾਈਟਾਂ ਲਈ ਬੇਨਤੀਆਂ ਪ੍ਰਾਪਤ ਹੋਈਆਂ ਹਨ। ਉਹਨਾਂ ਨੇ ਕਿਹਾ ਕਿ ਵੈਕਸੀਨ ਨੂੰ ਫਿਲਹਾਲ ਸਿਰਫ ਪ੍ਰਾਇਮਰੀ ਕੋਰਸ ਵਜੋਂ ਮਨਜ਼ੂਰੀ ਦਿੱਤੀ ਗਈ ਹੈ ਪਰ ਬੂਸਟਰ ਲਈ ਪ੍ਰਵਾਨਗੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਨੋਵਾਵੈਕਸ ਪਹਿਲੀ ਪ੍ਰੋਟੀਨ ਆਧਾਰਿਤ ਵੈਕਸੀਨ ਹੈ ਜਿਸ ਨੂੰ ਆਸਟ੍ਰੇਲੀਆ ਵਿੱਚ ਕੋਵਿਡ-19 ਦੇ ਵਿਰੋਧ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਹੈ। ਵਿਕਟੋਰੀਆ ਵਿੱਚ 8,149 ਕੇਸਾਂ ਦੇ ਨਾਲ ਇਸ ਸਮੇਂ 397 ਮਰੀਜ਼ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ ਜਿਨ੍ਹਾਂ ਵਿੱਚ 68 ਲੋਕ ਇੰਟੈਂਸਿਵ ਕੇਅਰ ਵਿੱਚ ਹਨ ਅਤੇ 13 ਵੈਂਟੀਲੇਟਰ 'ਤੇ ਹਨ। ਇਸੇ ਦੌਰਾਨ ਨਿਊ ਸਾਊਥ ਵੇਲਸ ਵਿੱਚ 27 ਕੋਵਿਡ ਮੌਤਾਂ ਅਤੇ 10,463 ਨਵੇਂ ਮਾਮਲੇ ਰਿਪੋਰਟ ਕੀਤੇ ਗਏ ਹਨ। ICU ਵਿੱਚ 92 ਲੋਕਾਂ ਦੇ ਨਾਲ 1,478 ਲੋਕ ਹਸਪਤਾਲ ਵਿੱਚ ਜੇਰੇ ਇਲਾਜ ਹਨ। ਤਸਮਾਨੀਆ ਵਿੱਚ ਕੋਵਿਡ-19 ਦੇ 625 ਨਵੇਂ ਕੇਸ ਦਰਜ ਕੀਤੇ ਗਏ ਹਨ। ਹਸਪਤਾਲ ਵਿੱਚ 13 ਲੋਕ ਹਨ ਅਤੇ 2 ਇੰਟੈਂਸਿਵ ਕੇਅਰ ਵਿੱਚ ਹਨ। ਵਿਕਟੋਰੀਆ ਵਿੱਚ ਮਹੀਨੇ ਦੇ ਅੰਤ ਤੱਕ ਸਾਰੀਆਂ ਚੋਣਵੀਆਂ ਸਰਜਰੀਆਂ ਮੁੜ ਸ਼ੁਰੂ ਹੋਣ ਲਈ ਤਿਆਰ ਹਨ। ਰਾਜ ਵਿੱਚ ਓਮੀਕ੍ਰੋਨ ਵੇਵ ਦੇ ਘੱਟ ਰਹੇ ਮਾਮਲਿਆਂ ਨੇ ਚੋਣਵੀ ਸਰਜਰੀ ਦੀਆਂ ਸੀਮਾਵਾਂ ਨੂੰ ਹਟਾਉਣ ਦੀ ਯੋਜਨਾ ਨੂੰ ਪ੍ਰੇਰਿਤ ਕੀਤਾ ਹੈ। ਸੋਮਵਾਰ ਤੋਂ ਮੈਟਰੋਪੋਲੀਟਨ ਮੈਲਬਨ ਦੇ ਜਨਤਕ ਹਸਪਤਾਲ ਸ਼੍ਰੇਣੀ 2 ਦੀ ਸਰਜਰੀ ਕਰਨ ਦੇ ਯੋਗ ਹੋਣਗੇ ਅਤੇ ਪ੍ਰਾਈਵੇਟ ਮੈਟਰੋ ਹਸਪਤਾਲ ਕਿਸੇ ਵੀ ਕਿਸਮ ਦੀ ਚੋਣਵੀ ਸਰਜਰੀ ਲਈ 50% ਤੋਂ 75% ਸਮਰੱਥਾ ਤੱਕ ਵਧਣਗੇ। ਸਿਹਤ ਮੰਤਰੀ ਮਾਰਟਿਨ ਫੋਲੇ ਦੇ ਅਖਤਿਆਰ 'ਤੇ ਇੱਕ ਹਫ਼ਤੇ ਬਾਅਦ 28 ਫਰਵਰੀ ਨੂੰ ਚੋਣਵੀ ਸਰਜਰੀ ਉੱਤੇ ਲੱਗੀਆਂ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਜਾ ਸਕਦਾ ਹੈ। ਹਰੇਕ ਹਸਪਤਾਲ ਸਟਾਫ ਦੀ ਉਪਲਬਧਤਾ ਮਰੀਜ਼ਾਂ ਅਤੇ ਕੋਵਿਡ-19 ਦੀਆਂ ਮੰਗਾਂ ਦੇ ਆਧਾਰ 'ਤੇ ਆਪਣੀ ਸਮਰੱਥਾ ਦਾ ਮੁਲਾਂਕਣ ਵੀ ਕਰੇਗਾ। ਆਸਟ੍ਰੇਲੀਅਨ ਗ੍ਰੀਨਜ਼ ਪਾਰਟੀ ਨਿਊ ਸਾਊਥ ਵੇਲ ਸਰਕਾਰ ਦੀ ਸਿਹਤ ਸੰਭਾਲ ਕਰਮਚਾਰੀਆਂ ਦੇ ਵਿਰੁੱਧ ਕਾਰਵਾਈ ਕਰਨ ਵਾਲੀਆਂ ਰਿਪੋਰਟਾਂ ਦੀ ਆਲੋਚਨਾ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਕੰਮ ਦੀਆਂ ਬਿਹਤਰ ਸਥਿਤੀਆਂ ਦੀ ਬੇਨਤੀ ਕਰਨ ਲਈ ਸਿਹਤ ਸੰਭਾਲ ਕਰਮਚਾਰੀ ਹੜਤਾਲ 'ਤੇ ਗਏ ਸਨ। ਹਜ਼ਾਰਾਂ ਨਰਸਾਂ ਅਤੇ ਮਿਡਵਾਈਵਸ ਨੇ ਰੁਕੀ ਹੋਈ ਤਨਖਾਹ ਅਤੇ ਸਟਾਫ ਦੀ ਘਾਟ ਦੇ ਵਿਰੋਧ ਵਿੱਚ 15 ਫਰਵਰੀ ਮੰਗਲਵਾਰ ਨੂੰ ਨੌਕਰੀ ਛੱਡ ਦਿੱਤੀ। ਹੁਣ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਨਿਊ ਸਾਊਥ ਵੇਲਸ ਹੈਲਥ ਉਹਨਾਂ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਕਰ ਸਕਦੀ ਹੈ। ਗ੍ਰੀਨਜ਼ MP ਕੇਟ ਫੈਰਮੈਨ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਸ਼ਰਮਨਾਕ ਹੈ ਕਿ ਸਰਕਾਰ ਸਮਰਥਨ ਦਿਖਾਉਣ ਦੀ ਬਜਾਏ ਥੱਕੇ ਹੋਏ ਕਰਮਚਾਰੀਆਂ ਨੂੰ ਧਮਕੀਆਂ ਦੇ ਰਹੀ ਹੈ।
Nurses and midwives need solutions and support from the government, not threats of disciplinary action. This is outrageous at a time when nurses are resigning because they cannot get the support they've been asking for from the government.
ਆਸਟ੍ਰੇਲੀਅਨ ਰੈੱਡ ਕਰਾਸ ਬੁਸ਼ਫਾਇਰ ਦੁਆਰਾ ਪ੍ਰਭਾਵਿਤ ਹੋਏ ਭਾਈਚਾਰਿਆਂ ਲਈ ਸਹਾਇਤਾ ਦਾ ਵਿਸਤਾਰ ਕਰਨ ਲਈ ਤਿਆਰ ਹੈ। ਆਸਟ੍ਰੇਲੀਅਨ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਬਲੈਕ ਸਮਰ ਬੁਸ਼ਫਾਇਰ ਰਿਕਵਰੀ ਗ੍ਰਾਂਟਸ ਪ੍ਰੋਗਰਾਮ ਦੇ ਤਹਿਤ 7 ਮਿਲੀਅਨ ਤੋਂ ਵੱਧ ਡਾਲਰ ਰੈੱਡ ਕਰਾਸ ਨੂੰ ਦਿੱਤੇ ਜਾਣਗੇ। ਨੈਸ਼ਨਲ ਰਿਕਵਰੀ ਲੀਡ ਸ਼ੋਨਾ ਵਿਕਟਨ ਦਾ ਕਹਿਣਾ ਹੈ ਕਿ ਇਹ ਫੰਡਿੰਗ 5 ਰਾਜਾਂ ਦੇ ਸਥਾਨਕ ਸਰਕਾਰੀ ਖੇਤਰਾਂ ਤੱਕ ਪਹੁੰਚਣ ਲਈ ਸੰਗਠਨ ਦੀ ਸਮਰੱਥਾ ਨੂੰ ਵਧਾਉਣ ਵਿੱਚ ਮਦਦ ਕਰੇਗੀ।
We had a limited sort of ability to cover some of these areas. So there's 11 LGAs where this funding will help sort of build our capacity in those local government areas. Most of those are in New South Wales. And then we will be expanding our support services into additional 17 local government areas. So once we are able to hit the ground running with this funding, we'll be working across 65 local government areas across 5 states.
ਓਟਾਵਾ ਵਿੱਚ ਸੰਸਦ ਦੀਆਂ ਇਮਾਰਤਾਂ ਦੇ ਬਾਹਰ ਵੈਕਸੀਨ ਦੇ ਹੁਕਮਾਂ ਦਾ ਵਿਰੋਧ ਕਰ ਰਹੇ ਕੈਨੇਡੀਅਨ ਟਰੱਕ ਡਰਾਈਵਰਾਂ ਨੇ ਸਾਈਟ ਉੱਤੇ ਰਹਿਣ ਦੇ ਆਪਣੇ ਫੈਸਲੇ 'ਤੇ ਜ਼ੋਰ ਦਿੱਤਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਥਿਤੀ ਨੂੰ ਸੰਭਾਲਣ ਲਈ ਐਮਰਜੈਂਸੀ ਸ਼ਕਤੀਆਂ ਲਾਗੂ ਕਰਨ ਤੋਂ 1 ਦਿਨ ਬਾਅਦ ਡਰਾਈਵਰਾਂ ਦਾ ਕਹਿਣਾ ਹੈ ਕਿ ਉਹ ਇਹ ਧਰਨਾ ਨਹੀਂ ਛੱਡਣਗੇ।
We are here peacefully with lots of love and we're going to hold the line. So we're not going nowhere until we get these mandates taken care of. And no matter how much they try to bully us, we are resilient, we are strong, and whatever they try to throw at us, that's okay. We know how to work around things.
ਸਥਿਤੀ ਦੇ ਫੋਰਸ ਦੇ ਪ੍ਰਬੰਧਨ ਨੂੰ ਲੈ ਕੇ ਕਈ ਦਿਨਾਂ ਦੀ ਆਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ ਓਟਾਵਾ ਦੇ ਪੁਲਿਸ ਮੁਖੀ ਨੇ ਅਸਤੀਫਾ ਦੇ ਦਿੱਤਾ ਹੈ। ਹੁਣ ਵਕਤ ਹੋ ਗਿਆ ਹੈ ਅੱਜ ਦੇ ਖੇਡ ਸਮਾਚਾਰ ਦਾ। ਇਮੀਗ੍ਰੇਸ਼ਨ ਮੰਤਰੀ ਐਲੈਕਸ ਹੌਕ ਨੇ ਕਿਹਾ ਹੈ ਕਿ ਨੋਵਾਕ ਜੋਕੋਵਿਚ ਦਾ 2023 ਆਸਟ੍ਰੇਲੀਅਨ ਓਪਨ ਲਈ ਮੈਲਬਰਨ ਪਰਤਣਾ ਸੰਭਵ ਹੈ। ਜੋਕੋਵਿਚ ਨੂੰ ਪਿਛਲੇ ਮਹੀਨੇ ਇਸ ਸਾਲ ਦੇ ਆਸਟ੍ਰੇਲੀਅਨ ਓਪਨ ਦੀ ਪੂਰਵ ਸੰਧਿਆ 'ਤੇ ਦੇਸ਼ ਨਿਕਾਲਾ ਕਰ ਦਿੱਤਾ ਗਿਆ ਸੀ। ਕੋਵਿਡ ਟੀਕਾ ਨਾ ਲਗਵਾਏ ਹੋਣ ਕਾਰਨ ਸੰਘੀ ਅਦਾਲਤ ਨੇ ਇਮੀਗ੍ਰੇਸ਼ਨ ਮੰਤਰੀ ਦੇ ਦੂਜੀ ਵਾਰ ਵੀਜ਼ਾ ਰੱਦ ਕਰਨ ਦੇ ਫੈਸਲੇ ਨੂੰ ਬਰਕਰਾਰ ਰੱਖਿਆ। 34 ਸਾਲਾ ਜੋਕੋਵਿਚ ਦੇ ਆਸਟ੍ਰੇਲੀਆ ਵਿੱਚ ਮੁੜ ਦਾਖਲ ਹੋਣ 'ਤੇ 3 ਸਾਲ ਦੀ ਪਾਬੰਦੀ ਹੈ। ਇਹ ਪੁੱਛੇ ਜਾਣ 'ਤੇ ਕਿ ਕੀ 20 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨੂੰ ਆਸਟ੍ਰੇਲੀਆ ਵਿੱਚ ਵਾਪਸ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ, ਇਮੀਗ੍ਰੇਸ਼ਨ ਮੰਤਰੀ ਸ਼੍ਰੀ ਐਲੈਕਸ ਹੌਕ ਨੇ ਕਿਹਾ ਕਿ ਭਵਿੱਖ ਦੇ ਫੈਸਲੇ ਜੋਕੋਵਿਚ ਉੱਤੇ ਨਿਰਭਰ ਕਰਨਗੇ ਕਿ ਉਹ ਅੰਤਰਰਾਸ਼ਟਰੀ ਪੱਧਰ 'ਤੇ ਕੀ ਕਰਨਾ ਚਾਹੁੰਦਾ ਹੈ। ਜਦੋਂ ਤੱਕ ਨਿਯਮਾਂ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ, ਜੋਕੋਵਿਚ ਨੂੰ 2023 ਆਸਟ੍ਰੇਲੀਅਨ ਓਪਨ ਵਿੱਚ ਹਿੱਸਾ ਲੈਣ ਲਈ ਹਜੇ ਵੀ ਟੀਕਾਕਰਨ ਦੀ ਲੋੜ ਹੋਵੇਗੀ। ਜੋਕੋਵਿਚ ਨੇ BBC ਨੂੰ ਦੱਸਿਆ ਹੈ ਕਿ ਉਹ ਆਪਣੀ ਟੀਕਾਕਰਨ ਸਥਿਤੀ ਦਾ ਐਲਾਨ ਕਰਨ ਦੀ ਬਜਾਏ ਆਉਣ ਵਾਲੇ ਮੈਚਾਂ ਨੂੰ ਗਵਾਉਣ ਲਈ ਤਿਆਰ ਹੈ। ਤੇ ਹੁਣ ਵਕਤ ਹੋ ਗਿਆ ਹੈ ਅੱਜ ਦੀਆਂ ਮੁਦਰਾ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 53.85 ਰੁਪਏ, ਪਾਕਿਸਤਾਨ ਦੇ 126.44 ਰੁਪਏ ਅਤੇ ਅਮਰੀਕਾ ਦੇ 71 ਸੈਂਟ 'ਤੇ ਦਰਜ ਕੀਤੀ ਗਈ ਹੈ। ਅਤੇ ਹੁਣ ਸਮਾਂ ਹੋ ਗਿਆ ਹੈ ਮੌਸਮ ਦੀ ਜਾਣਕਾਰੀ ਦਾ। ਪਰਥ ਵਿੱਚ ਧੁੱਪ ਚੜ੍ਹੀ ਰਹੇਗੀ ਅਤੇ ਤਾਪਮਾਨ ਵੱਧੋ ਵੱਧ 21 ਡਿਗਰੀ। ਐਡਲੈਡ ਵਿੱਚ ਬੱਦਲਾਂ ਦੀ ਚਾਦਰ, ਤਾਪਮਾਨ 17 ਡਿਗਰੀ। ਮੈਲਬਰਨ ਵਿੱਚ ਇੱਕਾ ਦੁੱਕਾ ਮੀਂਹ ਦੇ ਆਸਾਰ, ਤਾਪਮਾਨ 17 ਡਿਗਰੀ। ਹੌਬਾਰਟ ਵਿੱਚ ਵੀ ਬੱਦਲ ਬਣੇ ਰਹਿਣਗੇ, ਤਾਪਮਾਨ 16 ਡਿਗਰੀ। ਸਿਡਨੀ ਵਿੱਚ ਧੁੱਪ ਚੜ੍ਹੀ ਰਹੇਗੀ, ਤਾਪਮਾਨ 19 ਡਿਗਰੀ। ਅਤੇ ਬ੍ਰਿਸਬੇਨ ਵਿੱਚ ਬੱਦਲਾਂ ਦੀ ਚਾਦਰ, ਤਾਪਮਾਨ ਵੱਧੋ ਵੱਧ 20 ਡਿਗਰੀ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ, ਅਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ।